ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੈ ਕਿਉਂ ਬਾਧਿਓ ਕਿਉਂ ਮੁਕਤੀ ਪਾਵੈ ਕਿਉਂ ਅਬਿਨਾਸੀ ਸਹਿਜ ਸਮਾਵੈ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਇ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਂਝ ਬਿਹਾਗ ਤੱਕੈ ਆਗਾਸ ਦਹਿ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖ ਮਾਟ ਬਿਨ ਵੱਖਰ ਸੂਨੋ ਘਰ ਹਾਟ ਗੁਰਮਿਲ ਖੋਲੇ ਬੱਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਇ ਨਾਨਕ ਤਿਨ ਕੈ ਲਾਗੋ ਪਾਏ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋ ਪਾਏ ਗੌੜੀ ਮਹਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਗੁਰਬਾਣੀ ਦਾ ਰਸ ਪੈਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਹੈ। ਇਹ ਸੁਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ। ਸਾਹਿਬਾਂ ਦੀ ਬਾਣੀ ਦਾ ਫੁਰਮਾਨ ਹੈ, ਪਾਰ ਬ੍ਰਹਮ ਹੋਆ ਸਹਾਈ कथा कीर्तन सुखदाई, कथा कीर्तन सुख दे साधन हन। जदों सत्संगत विच बैठ के सतगुरु की अमृतमई बाणी का कीर्तन अते गुरबाणी की विचार सुनने का सुपाग प्राप्त होवे तां समझ लेना चाहिए कि साडे ते अकाल पुरख वाहिगुरु की रहमत है, क्योंकि उस अकाल पुरख वाहिगुरु की कृपा तो बिना सत्संगत विच आउना, इत्थे बैठ के बाणी नू सरवण करना, कीर्तन कथा दे नाल जुड़ना, ये भी एक वड्डी बख्शिश हुंदी है। धन गुरु नानक देव महाराज सच्चे पातशाह आप नारायण कला तार जग में परवरियो, निरंकार आकार जोत जग मंडल करियो। धन गुरु नानक देव महाराज सच्चे पातशाह ने जो पावन अमृत रूप बाणी दे अंदर पावन पवित्र उपदेश बख्शिश किते हैं, उन्हां दी विचार आरंभ है। इस गौड़ी राग दे छेवें शब्द दे अंदर धन गुरु नानक देव महाराज सच्चे पातशाह ने कुछ मुक्ति दे पंध ते चलण वाले जिग्यासुआं दे मन दे विच कई सवाल पैदा हुंदे हन, उन्हां दा बहुत सोहणे सुचज्जे तरीके दे नाल समाधान कीता गया है। रहाउ दीयां पंक्तियां अंदर धन गुरु नानक देव महाराज सच्चे पातशाह ने सानू गुरमुख की अवस्था प्रकट करके दिखाई है। नाम हृदय अमृत मुख नाम, नरहर नाम नरहर नेह काम रहाओ, इन्ना सिद्धांत रूप पंक्तियां अंदर जाहर पीर जगत गुर बाबा धन गुरु नानक देव महाराज सच्चे पातशाह फरमाते हैं, नाम हृदय अमृत मुख नाम, जिन्हां दे हिरदे विच अकाल पुरख वाहिगुरु का नाम वस जाता है अते जिन्हां दे मुख दे अंदर भी उस अकाल पुरख वाहिगुरु का अमृत नाम वस जाता है, इको दा ही रसना तो जाप करते हैं, इको दा ही मन में सिमरन करते हैं। नरहर नाम, नरहर का अर्थ है नरानू हरे परे करन वाला जो अकाल पुरख है, जिसके हिरदे विच नाम वस जावे उसनू निहाल कर दिंदा है। नरहर नेह काम, उस अकाल पुरख वाहिगुरु का नाम जे कोई कामना नू लेके जपे उदी कामना पूरी कर देंदा है, ते जे कोई निष्काम होके जपदा है उनू मुक्ति दी पदवी प्रदान कर देंदा है। साहिब सतगुरु सच्चे पातशाह ने इन्हां पंक्तियां दे अंदर गुरमुख दी अवस्था नू बयान कीता है। गुरमुखां दी रसना ते भी अकाल पुरख वाहिगुरु का नाम हुंदा है, गुरमुखां दे हिरदे विच भी उसे प्रभु का नाम वस जाता है। इसलिए नरहर नाम उस अकाल पुरख वाहिगुरु का नाम ही उन्हां दीयां सारियां संसारक लोड़ां पूरियां करदा है। नरहर नेह काम, उस वाहिगुरु परमेश्वर का नाम ही उन्हां नूं निष्कामता बख्शिश करके मुक्ति दे अधिकारी बना देंदा है। इरहाउ दीयां पंक्तियां विच गुरमुख दी अवस्था दा बहुत सोहना निर्णा प्रगट करके हुण साहिब सतगुरु सच्चे पातशाह को जो जिग्यासुआं वल्लों प्रश्न हुंदे ने और इन्हां प्रश्नां दा संबंध ਸਾਡੀ ਆਤਮਾ ਦੇ ਨਾਲ ਹੈ, ਸੂਖਮ ਸਰੀਰ ਦੇ ਨਾਲ ਹੈ, ਅਥਵਾ ਸਾਡੀ ਜ਼ਮੀਰ ਦੇ ਨਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਉਹਨਾਂ ਪ੍ਰਸ਼ਨਾਂ ਦਾ ਬਾ ਤਰਤੀਬ ਨਿਰਣਾ ਪੇਸ਼ ਕਰਦੇ ਹਨ, ਫਿਰ ਉਸ ਤੋਂ ਬਾਅਦ ਉਹਨਾਂ ਦਾ ਸਮਾਧਾਨ ਵੀ ਸਤਿਗੁਰੂ ਨੇ ਕੀਤਾ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੈ ਕਹਿ ਜਾਏ ਸਮਾਵੇ।
ਗੌੜੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਗਿਆਸੂ ਵੱਲੋਂ ਪ੍ਰਸ਼ਨ ਹੈ, ਜਾਤੋ ਜਾਏ, ਇਸ ਗੱਲ ਨੂੰ ਜਾਣਿਆ ਜਾਵੇ, ਕਹਾਂ ਤੇ ਆਵੇ, ਇਹ ਜੋ ਜੀਵ ਆਤਮਾ ਹੈ ਇਹ ਕਿੱਥੋਂ ਆਉਂਦਾ ਹੈ? ਇਹ ਇੱਕ ਅਧਿਆਤਮਕ ਪ੍ਰਸ਼ਨ ਹੈ। ਜਿਸ ਜੀਵ ਆਤਮਾ ਨੇ ਮੁਕਤੀ ਨੂੰ ਹਾਸਲ ਕਰਨਾ ਹੈ, ਉਸ ਆਤਮਾ ਦੇ ਸੰਬੰਧ ਵਿੱਚ ਵਿਚਾਰਾਂ ਨੇ। ਜਾਤੋ ਜਾਏ, ਜਾਤੋ ਜਾਏ ਦਾ ਅਰਥ ਹੈ ਇਹ ਗੱਲ ਜਾਣੀ ਜਾਵੇ, ਕਹਾਂ ਤੇ ਆਵੇ, ਇਹ ਜੀਵ ਆਤਮਾ ਕਿੱਥੋਂ ਆਉਂਦਾ ਹੈ? ਇਹ ਪਹਿਲਾ ਪ੍ਰਸ਼ਨ ਹੈ। ਕਹਿ ਉਪਜੈ, ਇਹ ਜੀਵ ਆਤਮਾ ਕਿੱਥੋਂ ਪੈਦਾ ਹੁੰਦਾ ਹੈ? ਕਹਿ ਜਾਏ ਸਮਾਵੇ, ਅਤੇ ਫਿਰ ਇਹ ਕਿੱਥੇ ਜਾ ਕੇ ਸਮਾਵੇ ਦਾ ਅਰਥ ਲੀਨ ਹੋ ਜਾਂਦਾ। ਇਹ ਤਿੰਨ ਪ੍ਰਸ਼ਨ ਨੇ। ਇੱਕ ਤਾਂ ਜੀਵ ਆਤਮਾ ਕਿੱਥੋਂ ਆਉਂਦਾ ਹੈ, ਕਿੱਥੋਂ ਪੈਦਾ ਹੁੰਦਾ ਹੈ, ਅਤੇ ਅੰਤ ਨੂੰ ਕਿੱਥੇ ਜਾ ਕੇ ਸਮਾਵੇ ਲੀਨ ਹੁੰਦਾ ਹੈ। ਇਹ ਤਿੰਨ ਪ੍ਰਸ਼ਨ ਹੋ ਗਏ ਹਨ।
ਕਿਉਂ ਬਾਧਿਓ, ਕਿਉਂ ਮੁਕਤੀ ਪਾਵੇ, ਕਿਉਂ ਅਭਿਨਾਸੀ ਸਹਿਜ ਸਮਾਵੇ।
ਲਓ ਹੁਣ ਤਿੰਨ ਪ੍ਰਸ਼ਨ ਹੋਰ ਅੱਗੇ ਸਤਿਗੁਰੂ ਕਰ ਰਹੇ ਹਨ। ਕਿਉਂ ਬਾਧਿਓ, ਇਹ ਜਿਹੜਾ ਜੀਵ ਆਤਮਾ ਹੈ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਕਿਉਂ ਬੱਝ ਗਿਆ ਹੈ, ਕਿਉਂ ਮੁਕਤੀ ਪਾਵੇ? ਅਤੇ ਪੰਜਵਾਂ ਪ੍ਰਸ਼ਨ ਹੈ, ਇਹ ਮੁਕਤੀ ਕਿਵੇਂ ਪ੍ਰਾਪਤ ਕਰ ਸਕਦਾ? ਅਤੇ ਛੇਵਾਂ ਪ੍ਰਸ਼ਨ ਅੱਗੇ ਹੋਰ ਕਰਦੇ ਨੇ, ਕਿਉਂ ਅਵਿਨਾਸੀ ਸਹਿਜ ਸਮਾਵੇ? ਅਵਿਨਾਸੀ ਦਾ ਅਰਥ ਹੈ ਨਾਸ਼ ਤੋਂ ਰਹਿਤ, ਜੋ ਸਹਿਜ ਆਤਮਕ ਅਡੋਲ ਅਵਸਥਾ ਹੈ ਉਹਦੇ ਵਿੱਚ ਕਿਵੇਂ ਜਾ ਕੇ ਲੀਨ ਹੋ ਸਕਦਾ? ਕਿਉਂਕਿ ਮੁਕਤੀ ਨਾਲੋਂ ਜਿਹੜੀ ਸਹਿਜ ਅਵਸਥਾ ਹੈ ਉਹ ਇੱਕ ਵੱਖਰੀ ਅਵਸਥਾ ਹੈ। ਮਹਾਂਪੁਰਖ ਚਾਰ ਪ੍ਰਕਾਰ ਦੀ ਮੁਕਤੀ ਦਾ ਵਰਣਨ ਕਰਦੇ ਸਨ, ਸਾਲੋਕ, ਸਾਮੀਪ, ਸਾਰੂਪ, ਸਾਯੁਜ। ਇਹ ਚਾਰ ਉਹਨਾਂ ਮੁਕਤੀਆਂ ਦੇ ਨਾਮ ਨੇ। ਸਲੋਕ ਦਾ ਅਰਥ ਹੈ ਉਹ ਸਲੋਕ ਵਿੱਚ ਪਹੁੰਚ ਜਾਣਾ ਜਿੱਥੇ ਸਾਡਾ ਇਸ਼ਟ ਰਹਿੰਦਾ ਹੋਵੇ। ਸਲੋਕ ਸਾਮੀਪ, ਸਾਮੀਪ ਮੁਕਤੀ ਉਸ ਨੂੰ ਕਹਿੰਦੇ ਨੇ, ਜਿੱਥੇ ਉਹ ਰਹਿੰਦਾ ਉਹਦੇ ਨੇੜੇ ਜਾ ਕੇ ਰਹਿਣਾ, ਸਲੋਕ ਉਹ ਸਲੋਕ ਵਿੱਚ ਚਲੇ ਜਾਣਾ, ਅਤੇ ਸਮੀਪ ਦਾ ਅਰਥ ਹੈ ਉਹਦੇ ਬਿਲਕੁਲ ਨੇੜੇ ਪਹੁੰਚ ਜਾਣਾ। ਇਹ ਦੂਸਰੀ ਮੁਕਤੀ ਹੈ। ਸਲੋਕ ਸਾਮੀਪ ਸਾਰੂਪ ਤੀਸਰੀ ਸਰੂਪ ਮੁਕਤੀ ਹੈ। ਜਿਹੋ ਜਿਹਾ ਸਾਡੇ ਇਸ਼ਟ ਦਾ ਰੂਪ ਹੈ ਉਹੋ ਜਿਹਾ ਸਰੂਪ ਵੀ ਪ੍ਰਾਪਤ ਹੋ ਜਾਣਾ, ਇਹ ਤੀਜੀ ਮੁਕਤੀ ਹੈ। ਸਾਯੁਜ ਇਹ ਚੌਥੀ ਮੁਕਤੀ ਹੈ, ਉਹਦੇ ਨਾਲ ਜੁੜ ਜਾਣਾ, ਉਹਦੇ ਨਾਲ ਬਗਲਗੀਰ ਹੋ ਜਾਣਾ, ਇਹ ਚੌਥੀ ਮੁਕਤੀ ਹੈ। ਪਰ ਕੀ ਉਹ ਅਵਿਨਾਸ਼ੀ ਸਹਿਜ ਸਮਾਵੇ? ਜਿਹੜੀ ਅਵਿਨਾਸ਼ੀ ਪਦ ਵਿੱਚ ਪਹੁੰਚ ਕੇ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ ਉਸਨੂੰ ਕੇਵਲ ਮੁਕਤੀ ਦਾ ਨਾਮ ਦਿੱਤਾ ਗਿਆ ਹੈ। ਕੇਵਲ ਮੁਕਤੀ ਦਾ ਸਰੂਪ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ 6 ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਸੀ ਇਹ ਜੀਵ ਕਿੱਥੋਂ ਆਉਂਦਾ ਹੈ। ਦੂਸਰਾ ਪ੍ਰਸ਼ਨ ਸੀ ਕਹਿ ਉਪਜੈ, ਇਹ ਕਿੱਥੋਂ ਪੈਦਾ ਹੁੰਦਾ, ਕਹਿ ਜਾਏ ਸਮਾਵੈ। ਤੀਜਾ ਪ੍ਰਸ਼ਨ ਹੈ ਉਹ ਕਿੱਥੇ ਜਾ ਕੇ ਲੀਨ ਹੁੰਦਾ, ਕਿਉਂ ਵਾਧਿਓ, ਇਹ ਮੋਹ ਮਾਇਆ ਦੇ ਬੰਧਨਾਂ ਵਿੱਚ ਕਿਉਂ ਬੱਝਿਆ ਹੈ ਅਤੇ ਕਿਵੇਂ ਉਸ ਨੂੰ ਮੁਕਤੀ ਮਿਲ ਸਕਦੀ ਹੈ। ਇਹ 5ਵਾਂ ਪ੍ਰਸ਼ਨ ਹੈ, ਕਿਉਂ ਅਵਿਨਾਸ਼ੀ ਸਹਿਜ ਸਮਾਵੈ, ਇਹ ਉਸ ਅਵਿਨਾਸ਼ੀ ਪਦ ਵਿੱਚ ਜਾ ਕੇ ਆਤਮਕ ਅਡੋਲ ਅਵਸਥਾ ਵਿੱਚ ਕਿਵੇਂ ਜਾ ਕੇ ਲੀਨ ਹੋ ਸਕਦਾ ਹੈ, ਭਾਵ ਕੇਵਲ ਮੁਕਤੀ ਇਸ ਨੂੰ ਕਿਵੇਂ ਮਿਲ ਸਕਦੀ ਹੈ, ਵਾਹਿਗੁਰੂ ਵਿੱਚ ਕਿਵੇਂ ਅਭੇਦ ਹੋ ਸਕਦਾ ਹੈ। ਇਹ 6 ਪ੍ਰਸ਼ਨ ਪਹਿਲਾਂ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤੇ ਹਨ।
ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਉ।
ਇਹ ਰਹਾਉ ਦੀਆਂ ਪੰਕਤੀਆਂ ਸਿਧਾਂਤ ਰੂਪ ਪੰਕਤੀਆਂ ਹਨ। ਇਹਨਾਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਗੁਰਮੁਖ ਦੀ ਅਵਸਥਾ ਪ੍ਰਗਟ ਕੀਤੀ ਹੈ। ਗੁਰਮੁਖ ਦੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੁੰਦਾ ਹੈ, ਉਹਦੇ ਮੁਖ ਦੇ ਅੰਦਰ ਵੀ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੁੰਦਾ ਹੈ। ਨਰ ਹਰ ਨਾਮ ਉਹ ਨਰਾਂ ਨੂੰ ਹਰੇ ਪਰੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਗੁਰਮੁਖ ਆਪਣੀਆਂ ਸੰਸਾਰਕ ਲੋੜਾਂ ਵੀ ਪੂਰੀਆਂ ਕਰਦਾ ਹੈ, ਅਤੇ ਨਰ ਹਰ ਨਿਹ ਕਾਮ ਉਸੇ ਪ੍ਰਭੂ ਦਾ ਨਾਮ ਜਪ ਕੇ ਉਹ ਨਿਸਕਾਮਤਾ ਨੂੰ ਹਾਸਲ ਕਰਕੇ ਮੁਕਤੀ ਦਾ ਵੀ ਅਧਿਕਾਰੀ ਬਣ ਜਾਂਦਾ ਹੈ। ਰਹਾਓ ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪਹਿਲੇ 6 ਪ੍ਰਸ਼ਨ ਸਨ, ਹੁਣ ਉਹਨਾਂ ਦਾ ਤਰਤੀਬ ਵਾਰ ਉੱਤਰ ਦਿੰਦੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਪ੍ਰਸ਼ਨ ਦਾ ਜਾਤੋ ਜਾਏ ਕਹਾਂ ਤੇ ਆਵੈ, ਇਹ ਕਿੱਥੋਂ ਆਉਂਦਾ ਹੈ ਅਤੇ ਕਿੱਥੇ ਚਲਿਆ ਜਾਂਦਾ ਹੈ, ਇਹਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ। ਸਹਿਜੇ ਆਵੈ, ਇਹ ਜਿਹੜਾ ਜੀਵ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਹਿਜੇ ਆ ਜਾਂਦਾ ਹੈ, ਉਸੇ ਹੁਕਮ ਦੇ ਅੰਦਰ ਹੀ ਸਹਿਜੇ ਜਾਏ ਤੁਰ ਜਾਂਦਾ ਹੈ, ਅਤੇ ਫਿਰ ਇਹ ਪੈਦਾ ਕਿੱਥੋਂ ਹੁੰਦਾ, ਲੀਨ ਕਿੱਥੇ ਜਾ ਕੇ ਹੁੰਦਾ, ਮਨ 'ਤੇ ਉਪਜੈ। ਇੱਥੇ ਮਨ ਤੋਂ ਮੁਰਾਦ ਹੈ ਅਕਾਲ ਪੁਰਖ ਵਾਹਿਗੁਰੂ ਦੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਜਿਹੜਾ ਜੀਵ ਆਤਮਾ ਹੈ ਮਨ, ਉਹ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਪੈਦਾ ਹੋਇਆ ਹੈ ਅਤੇ ਮਨ ਮਾਹੇ ਸਮਾਵੈ। ਇਹ ਜੀਵ ਆਤਮਾ ਸੇਵਾ ਸਿਮਰਨ ਦੀ ਸਾਧਨਾ ਕਰਕੇ ਉਸੇ ਅਕਾਲ ਪੁਰਖ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੋਇਆ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਰ ਜੀਵ ਆਉਂਦਾ ਹੈ, ਉਸੇ ਦੇ ਹੁਕਮ ਦੇ ਵਿੱਚ ਸੁਤੇ ਸਿੱਧ ਤੁਰ ਜਾਂਦਾ ਹੈ। ਇਹ ਜੀਵ ਆਤਮਾ ਉਸ ਵਾਹਿਗੁਰੂ ਤੋਂ ਪੈਦਾ ਹੋਇਆ ਹੈ ਅਤੇ ਆਖਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ।
ਗੁਰਮੁਖ ਮੁਕਤੋ ਬੰਦ ਨਾ ਪਾਏ, ਸ਼ਬਦ ਵਿਚਾਰ ਛੁੱਟੈ ਹਰ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਕਿਉਂ ਵਾਧਿਓ, ਕਿਉਂ ਮੁਕਤੀ ਪਾਵੇ, ਇਹਦਾ ਜਵਾਬ ਦਿੰਦੇ ਨੇ। ਗੁਰਮੁਖ ਮੁਕਤੋ ਬੰਧ ਨਾ ਪਾਏ, ਜਦੋਂ ਜੀਵ ਆਤਮਾ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਅਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਦੀਖਿਆ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ ਮੁਕਤੋ, ਫਿਰ ਇਹ ਬੰਧਨਾਂ ਤੋਂ ਮੁਕਤ ਹੋ ਜਾਂਦਾ। ਬੰਧ ਨਾ ਪਾਏ ਫਿਰ ਉਹਨੂੰ ਕਿਸੇ ਕਿਸਮ ਦਾ ਵੀ ਬੰਧਨ ਨਹੀਂ ਪੈ ਸਕਦਾ। ਇਹ ਜਿਹੜਾ ਜੀਵ ਆਤਮਾ ਹੈ ਵਾਹਿਗੁਰੂ ਤੋਂ ਵਿਛੜ ਕੇ ਮੂੰਹ ਮਾਇਆ ਦੇ ਬੰਧਨਾਂ ਦੇ ਵਿੱਚ ਫਸਿਆ ਹੋਇਆ ਹੈ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਦੀਖਿਆ ਅਤੇ ਸਿੱਖਿਆ ਨੂੰ ਧਾਰਨ ਕਰ ਲਵੇ ਫਿਰ ਇਹ ਮੁਕਤ ਹੋ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਇਸ ਨੂੰ ਬੰਧਨ ਨਹੀਂ ਪੈਂਦੇ। ਸ਼ਬਦ ਵਿਚਾਰ ਛੁੱਟੈ ਹਰਨ ਆਏ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਸ਼ਬਦ ਵਿਚਾਰ ਗੁਰੂ ਸ਼ਬਦ ਨੂੰ ਵਿਚਾਰ ਕੇ ਅਤੇ ਹਰ ਨਾਏ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਿਮਰ ਕੇ ਛੁੱਟੈ, ਇਹ ਮੂੰਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ।
ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਬਿਨਾਸ।
ਲੋ ਜਿਹੜੇ ਪਹਿਲੇ ਪ੍ਰਸ਼ਨ ਸਨ ਉਹਨਾਂ ਦਾ ਸਮਾਧਾਨ ਗੁਰੂ ਮਹਾਰਾਜ ਨੇ ਇੱਥੇ ਸਮਾਪਤ ਕਰ ਦਿੱਤਾ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਜੀਵ ਆਤਮਾ ਦੇ ਆਉਣ ਜਾਣ ਦਾ ਜੋ ਸਿਲਸਿਲਾ ਹੈ ਉਹਨੂੰ ਬੜੇ ਸੁੰਦਰ ਸੋਹਣੇ ਤਰੀਕੇ ਦੇ ਨਾਲ ਵਰਣਨ ਕਰਦੇ ਹਨ। ਤਰਵਰ ਪੰਖੀ ਬਹੁ ਨਿਸਬਾਸ, ਜਿਵੇਂ ਕਿਸੇ ਬਿਰਸ਼ ਦੇ ਉੱਤੇ, ਤਰਵਰ ਦਾ ਅਰਥ ਹੈ ਬਿਰਸ਼, ਸੋਹਣਾ ਦਰਖਤ, ਜਿਵੇਂ ਕਿਸੇ ਸੋਹਣੇ ਦਰਖਤ ਦੇ ਉੱਤੇ, ਨਿਸ ਦਾ ਅਰਥ ਹੈ ਰਾਤ ਦੇ ਸਮੇਂ ਬਹੁਤ ਸਾਰੇ ਪੰਛੀਆਂ ਦਾ ਨਿਵਾਸ ਹੁੰਦਾ। ਜਦੋਂ ਰਾਤ ਪੈਂਦੀ ਹੈ ਕਿਸੇ ਸੋਹਣੇ ਸ਼ਾਨਦਾਰ ਬਿਰਸ਼ 'ਤੇ ਆ ਕੇ ਬਹੁਤ ਸਾਰੇ ਪੰਛੀ ਵੱਸਦੇ ਨੇ। ਸੁੱਖ ਦੁਖੀਆ ਮਨ ਮੋਹ ਵਿਨਾਸ਼, ਕੋਈ ਆਪਣੇ ਕਰਮਾਂ ਦੇ ਨਾਲ ਸੁਖੀ ਹੁੰਦਾ ਹੈ, ਕੋਈ ਆਪਣੇ ਕਰਮਾਂ ਦੇ ਨਾਲ ਦੁਖੀ ਵੀ ਹੁੰਦਾ ਹੈ। ਮਨ ਮੋਹ ਵਿਨਾਸ਼, ਮਨ ਦੇ ਵਿੱਚ ਮਾਇਆ ਦਾ ਮੋਹ, ਜੋ ਵਿਨਾਸ਼ ਦਾ ਅਰਥ ਹੈ ਵਿਨਾਸ਼ਕਾਰੀ ਹੈ, ਉਹਦੇ ਕਾਰਨ ਇਹ ਜੀਵ ਸੁਖੀ ਅਤੇ ਦੁਖੀ ਹੁੰਦੇ ਨੇ। ਤਰਵਰ ਪੰਖੀ ਬਹੁ ਨਿਸਬਾਸ, ਇਸੇ ਤਰ੍ਹਾਂ ਸੰਸਾਰ ਇੱਕ ਦਰਖਤ ਹੈ। ਇਹ ਸੰਸਾਰ ਰੂਪੀ ਬਿਰਸ਼ ਦੇ ਉੱਤੇ ਬਹੁਤ ਸਾਰੇ ਪੰਛੀ ਜਿਹੜੇ ਜੀਵ ਨੇ ਉਹ ਵੱਸ ਰਹੇ ਨੇ। ਨਿਸ ਦਾ ਅਰਥ ਹੈ ਰਾਤ, ਇਹ ਆਪਣੀ ਜ਼ਿੰਦਗੀ ਦੀ ਰਾਤ ਬਸਰ ਕਰਨ ਦੇ ਵਾਸਤੇ ਜਿੰਨੇ ਵੀ ਜੀਵ ਰੂਪ ਪੰਛੀ ਨੇ ਉਹ ਸਾਰੇ ਦੇ ਸਾਰੇ ਸੰਸਾਰ ਰੂਪੀ ਬਿਰਸ਼ ਦੇ ਉੱਤੇ ਆ ਕੇ ਬੈਠੇ ਨੇ। ਸੁੱਖ ਦੁਖੀਆ ਮਨ ਮੋਹ ਵਿਨਾਸ਼, ਇਹ ਮਾਇਆ, ਮਨ ਦੇ ਵਿੱਚ ਮਾਇਆ ਦਾ ਮੋਹ ਹੋਣ ਕਰਕੇ ਕਈ ਜੀਵ ਰੂਪ ਪੰਛੀ ਸੁਖੀ ਵੀ ਹਨ ਅਤੇ ਕਈ ਦੁਖੀ ਵੀ ਹੋ ਰਹੇ ਨੇ, ਕਿਉਂਕਿ ਜਿਹੜਾ ਮਾਇਆ ਦਾ ਮੋਹ ਹੈ ਵਿਨਾਸ਼, ਇਹ ਵਿਨਾਸ਼ਕਾਰੀ ਹੈ। ਮਾਇਆ ਦੇ ਮੋਹ ਦੇ ਕਾਰਨ ਹੀ ਇਹ ਜੀਵ ਨੂੰ ਵਾਰ ਵਾਰ ਜੰਮਣਾ ਮਰਨਾ ਪੈਂਦਾ ਹੈ, ਆਉਣ ਜਾਣ ਦੇ ਚੱਕਰ ਵਿੱਚ ਫਸਣਾ ਪੈਂਦਾ ਹੈ। ਜਿਸ ਪਾਸੇ ਮਨ ਦਾ ਮੋਹ ਹੁੰਦਾ ਉਸ ਪਾਸੇ ਵੱਲ ਨੂੰ ਜੀਵ ਆਤਮਾ ਨੂੰ ਜਾਣਾ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ ਇਹ ਵਿਨਾਸ਼ਕਾਰੀ ਹੈ। ਮਨ ਦੇ ਵਿੱਚ ਮਾਇਆ ਦਾ ਮੋਹ ਹੋਣ ਕਰਕੇ ਇਹ ਜਿਹੜੇ ਜੀਵ ਨੇ ਕੋਈ ਸੰਸਾਰਕ ਦ੍ਰਿਸ਼ਟੀਕੋਣ ਤੋਂ ਸੁਖੀ ਵੀ ਹਨ ਅਤੇ ਕੋਈ ਦੁਖੀ ਵੀ ਹਨ।
ਸਾਂਝ ਬਿਹਾਗ ਤੱਕੈ ਆਗਾਸ, ਦਹ ਦਿਸ ਧਾਵੈ ਕਰਮ ਲਿਖਿਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਰਾਤ ਗੁਜ਼ਰ ਜਾਂਦੀ ਹੈ, ਸਾਂਝ ਦਾ ਅਰਥ ਹੈ ਸਵੇਰ ਦਾ ਵਕਤ ਹੁੰਦਾ ਹੈ, ਬਿਹਾਗ ਦਾ ਅਰਥ ਹੈ ਜਿਹੜੇ ਪੰਛੀ ਨੇ, ਤੱਕੈ ਹੈ ਆਗਾਸ, ਉਹ ਆਪਣੀ ਚੋਗ ਵਾਸਤੇ, ਆਪਣੀ ਰੋਜੀ ਰੋਟੀ ਵਾਸਤੇ ਤੱਕੈ ਹੈ ਆਗਾਸ, ਆਕਾਸ਼ ਵੱਲ ਤੱਕਦੇ ਨੇ। ਇਹਦਾ ਮਤਲਬ ਹੁੰਦਾ ਹੈ ਜਦੋਂ ਰਾਤ ਪੂਰੀ ਹੋ ਜਾਂਦੀ ਹੈ ਫਿਰ ਸਵੇਰ ਹੁੰਦੇ ਸਾਰ ਪੰਛੀ ਉਡਾਰੀਆਂ ਮਾਰਦੇ ਨੇ। ਇਸੇ ਤਰ੍ਹਾਂ ਸਾਂਝ ਬਿਹਾਗ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਮੌਤ ਦਾ ਦਿਨ ਹੈ ਉਹ ਸਾਂਝ ਸਵੇਰ ਵਾਂਗੂ ਚੜ੍ਹ ਜਾਂਦਾ ਹੈ, ਅਤੇ ਫਿਰ ਜਦੋਂ ਅੰਧਾ ਸਮਾਂ ਆਉਂਦਾ ਹੈ, ਜਿਹੜਾ ਅੰਤਲਾ ਸਮਾਂ ਹੈ ਸਵੇਰ ਦੀ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ, ਅਤੇ ਫਿਰ ਜਿਹੜੇ ਜੀਵ ਰੂਪ ਪੰਛੀ ਨੇ, ਤੱਕੈ ਹੈ ਆਗਾਸ, ਉਹ ਆਕਾਸ਼ ਵੱਲ ਨੂੰ ਤੱਕਦੇ ਨੇ, ਭਾਵ ਉਹ ਆਪਣੀ ਰੋਜੀ ਰੋਟੀ ਵਾਸਤੇ ਅਥਵਾ ਆਪਣੇ ਕਰਮਾਂ ਦਾ ਫਲ ਭੋਗਣ ਦੇ ਵਾਸਤੇ ਇੱਧਰ ਉੱਧਰ ਉਡਾਰੀ ਮਾਰਨ ਦੀ ਸੋਚਦੇ ਹਨ। ਦਹਿ ਦਿਸ ਧਾਵੈ ਕਰਮ ਲਿਖਿਆਸ, ਹਜ਼ੂਰ ਕਹਿੰਦੇ ਜਿਤਨੇ ਵੀ ਜੀਵ ਰੂਪ ਪੰਛੀ ਨੇ ਦਸੋ ਦਿਸ਼ਾ ਵੱਲ ਨੂੰ ਦੌੜਦੇ ਨੇ, ਕਿਉਂਕਿ ਚਾਰ ਮੁੱਖ ਦਿਸ਼ਾ ਨੇ, ਉੱਤਰ, ਦੱਖਣ, ਪੂਰਬ ਅਤੇ ਪੱਛਮ, ਅਤੇ ਚਾਰ ਹੀ ਉਪ ਦਿਸ਼ਾ ਨੇ, ਉਹਨਾਂ ਦੀਆਂ ਜਿਹੜੀਆਂ ਸੰਧੀ ਵਾਲੀਆਂ ਕੋਣਾਂ ਨੇ, ਧਰਤੀ ਅਤੇ ਆਕਾਸ਼ ਦੀ ਦੋ ਦਿਸ਼ਾ ਰਲਾ ਕੇ ਦਸ ਦਿਸ਼ਾ ਬਣ ਜਾਂਦੀਆਂ। ਜਿੰਨੇ ਵੀ ਜੀਵ ਰੂਪ ਪੰਛੀ ਨੇ ਦਸੋ ਦਿਸ਼ਾ ਵੱਲ ਨੂੰ ਦੌੜਦੇ ਨੇ। ਕਰਮ ਲਿਖਿਆਸ, ਜਿਵੇਂ ਉਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਸੇ ਤਰ੍ਹਾਂ ਦਾ ਉਹ ਦੁੱਖ ਵੀ ਅਤੇ ਸੁੱਖ ਵੀ ਫਲ ਭੋਗਦੇ ਹਨ।
ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤੀਸਰੇ ਅੰਕ ਦੇ ਵਿੱਚ ਆਮ ਸੰਸਾਰੀ ਜੀਵਾਂ ਦੀ ਹਾਲਤ ਬਿਆਨ ਕੀਤੀ ਹੈ। ਹੁਣ ਅੱਗੇ ਚੌਥੇ ਅੰਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਨਾਮ ਸੰਜੋਗੀ, ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਮ ਦੇ ਸੰਜੋਗੀ ਬਣ ਜਾਂਦੇ ਹਨ, ਗੋਇਲ ਥਾਟ ਉਹ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਗੋਲ ਵਾਸੇ ਦਾ ਹੀ ਥਾਟ ਦਾ ਅਰਥ ਹੈ ਠਾਠ ਸਮਝਦੇ ਨੇ। ਗੋਲ ਵਾਸਾ ਕਿਸ ਨੂੰ ਕਹਿੰਦੇ ਹਨ? ਪੁਰਾਣੇ ਸਮੇਂ ਦੇ ਵਿੱਚ ਜਿਹੜੇ ਚਰਵਾਹੇ ਲੋਕ ਸਨ ਅਤੇ ਜਦੋਂ ਆਪਣੇ ਪਿੰਡ ਵਿੱਚ ਜਾਂ ਆਪਣੇ ਇਲਾਕੇ ਵਿੱਚ ਘਾਹ ਪੱਠਾ ਮੁੱਕ ਜਾਂਦਾ ਸੀ ਤਾਂ ਉਹ ਕਿਸੇ ਹੋਰ ਦੇਸ਼ ਵਿੱਚ ਚਲੇ ਜਾਂਦੇ ਔਰ ਉੱਥੋਂ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਦੇ ਵੀ ਅਸੀਂ ਮਹੀਨਾ ਦੋ ਮਹੀਨੇ ਇੱਥੇ ਰਹਾਂਗੇ, ਜਦੋਂ ਘਾਹ ਪੱਠਾ ਸਾਡੇ ਪਿੱਛੇ ਹੋ ਗਿਆ ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਅਤੇ ਇਸ ਢੰਗ ਦੇ ਨਾਲ ਉਹ ਵਕਤੀ ਤੌਰ 'ਤੇ ਜਿਹੜੇ ਗਊਆਂ ਦੇ ਚਰਵਾਹੇ ਸਨ ਉਹ ਗਊਆਂ ਦੇ ਬੱਗ ਲੈ ਕੇ ਕੁਝ ਸਮਾਂ ਕਿਸੇ ਦੂਸਰੀ ਥਾਂ 'ਤੇ ਜਾ ਕੇ ਠਹਿਰਦੇ ਸਨ, ਉਹਨੂੰ ਕਹਿੰਦੇ ਸੀ ਗੋਲ ਵਾਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਦ੍ਰਿਸ਼ਟਾਂਤ ਦਿੰਦੇ ਹਨ, ਜਿਹੜੇ ਨਾਮ ਦੇ ਸੰਜੋਗੀ ਮਹਾਂਪੁਰਖ ਨੇ ਉਹ ਇਸ ਸੰਸਾਰ ਨੂੰ ਗੋਲ ਵਾਸੇ ਵਾਂਗੂ ਹੀ ਇੱਕ ਠਾਠ ਸਮਝਦੇ ਨੇ, ਭਾਵ ਵਕਤੀ ਟਿਕਾਣਾ ਇਸ ਨੂੰ ਸਮਝਦੇ ਹਨ, ਇੱਥੇ ਹਮੇਸ਼ਾ ਰਹਿਣ ਵਾਲਾ ਮੁਕਾਮ ਨਹੀਂ ਸਮਝਦੇ। ਗੁਰਮੁਖ ਇਹ ਗੱਲ ਸਮਝਦੇ ਨੇ ਵੀ ਅਸੀਂ ਸੰਸਾਰ ਦੇ ਵਿੱਚ ਵਕਤੀ ਸਮਾਂ ਬਸਰ ਕਰਨ ਵਾਸਤੇ ਆਏ ਹਾਂ ਅਤੇ ਸਾਨੂੰ ਵਾਪਸ ਆਪਣੇ ਘਰ ਜਿੱਥੋਂ ਆਏ ਹਾਂ ਉੱਥੇ ਜਾਣਾ ਪਵੇਗਾ। ਗੁਰਮੁਖ ਹਮੇਸ਼ਾ ਲਈ ਸੰਸਾਰ ਦੇ ਵਿੱਚ ਨਿਰਮੋਹ ਹੋ ਕੇ ਅਤੇ ਵੈਰਾਗੀ ਹੋ ਕੇ ਵਰਤਦੇ ਹਨ। ਕਾਮ ਕ੍ਰੋਧ ਫੂਟੈ ਬਿਖ ਮਾਟ, ਜਿਹੜਾ ਕਾਮ ਅਤੇ ਕ੍ਰੋਧ ਦੇ ਬਿਖ ਮਾਟ ਦਾ ਅਰਥ ਹੈ ਜਿਹੜੇ ਜ਼ਹਿਰੀਲੇ ਮਟਕੇ ਨੇ ਉਹ ਉਹਨਾਂ ਦੇ ਫੁੱਟ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਨਾਮ ਦੇ ਸੰਜੋਗੀ, ਨਾਮ ਦੇ ਸੁਨੇਹੀ, ਨਾਮ ਦੇ ਪ੍ਰੇਮੀ ਬਣ ਜਾਂਦੇ ਹਨ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਨਾਮ ਦੀ ਕਮਾਈ ਦਾ ਸਦਕਾ ਇਹ ਜਿਹੜੇ ਕਾਮ ਕ੍ਰੋਧ ਦੇ ਫੁਰਨੇ ਨੇ ਜਾਂ ਸਾਡੇ ਕਾਮ ਕ੍ਰੋਧ ਦੇ ਨਾਲ ਭਰੇ ਹੋਏ ਜਿਹੜੇ ਸਾਡੇ ਮਨ ਬੁੱਧ ਨੇ ਔਰ ਇਹ ਉਹਨਾਂ ਦੇ ਮਟਕੇ ਫੁੱਟ ਜਾਂਦੇ ਨੇ, ਇਹਦਾ ਮਤਲਬ ਇਹ ਹੈ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਉਹਨਾਂ ਦੇ ਅੰਦਰੋਂ ਨਿਕਲ ਜਾਂਦੇ ਹਨ।
ਬਿਨ ਵੱਖਰ ਸੂਨੋ ਘਰ ਹਾਟ, ਗੁਰਮਿਲ ਖੋਲੇ ਬਜਰ ਕਪਾਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨਾ ਚਿਰ ਤੱਕ ਇਹ ਜੀਵ ਰੂਪੀ ਵਣਜਾਰਾ ਆਪਣੇ ਇਸ ਘਰ ਸਰੀਰ ਦੇ ਅੰਦਰ ਅਤੇ ਹਾਟ ਤੋਂ ਮੁਰਾਦ ਹੈ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਵੱਖਰ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਇਹ ਅੰਦਰੋਂ ਸੋਨੋ ਦਾ ਅਰਥ ਸੁੰਨਾ ਹੀ ਰਹਿੰਦਾ, ਖਾਲੀ ਹੀ ਰਹਿੰਦਾ। ਬਿਨਾਂ ਨਾਮ ਦੇ ਵੱਖਰ ਤੋਂ ਸਾਡਾ ਘਰ ਵੀ ਅਤੇ ਹੱਟ ਵੀ, ਸਾਡਾ ਸਰੀਰ ਵੀ, ਸਾਡਾ ਹਿਰਦਾ ਵੀ ਅੰਦਰੋਂ ਖਾਲੀ ਹੀ ਰਹਿੰਦਾ ਹੈ। ਗੁਰਮਿਲ ਖੋਲੇ ਬੱਜਰ ਕਪਾਟ, ਅਤੇ ਜਿਹੜੇ ਗੁਰਮੁਖ ਹਨ ਉਹ ਗੁਰੂ ਦੇ ਨਾਲ ਮਿਲ ਕੇ ਜਿਹੜੇ ਬੱਜਰ ਕਪਾਟ ਨੇ, ਬੱਜਰ ਸੱਤਾ ਧਾਤਾਂ ਦੇ ਬਣੇ ਨੂੰ, ਬਣੇ ਕਵਾੜ ਨੂੰ ਬੱਜਰ ਕਪਾਟ ਕਹਿੰਦੇ ਨੇ। ਬੱਜਰ ਦਾ ਅਸਲੀ ਅਰਥ ਹੁੰਦਾ ਹੈ ਜਿਹੜਾ ਬਹੁਤ ਸਖਤ ਪੱਥਰ ਵਰਗਾ ਕਠੋਰ ਕੋਈ ਧਾਤ ਦਾ ਬਣਿਆ ਦਰਵਾਜ਼ਾ ਹੋਵੇ। ਇਸੇ ਤਰ੍ਹਾਂ ਇਹ ਬੱਜਰ ਕਪਾਟ ਨੇ ਸਾਡੇ ਮਨ ਦੇ ਅੰਦਰ ਲੱਗੇ ਹੋਏ ਭਰਮ ਅਤੇ ਮੋਹ ਦੇ, ਗੁਰੂ ਦੇ ਨਾਲ ਮਿਲ ਕੇ ਉਹ ਬੱਜਰ ਦੇ ਕਵਾੜਾਂ ਨੂੰ ਖੋਲ ਲੈਂਦੇ ਨੇ। ਗੁਰਮੁਖ ਪਿਆਰੇ ਉਹਨਾਂ ਨੂੰ ਆਪਣੇ ਅੰਦਰਲੇ ਜੀਵਨ ਦੀ ਵੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਉਹ ਜਿਹੜੇ ਅੰਦਰਲੇ ਕਵਾੜ ਨੇ ਉਹਨਾਂ ਦੇ ਬਾਰੇ ਮਹਾਂਪੁਰਖ ਇਹ ਵੀ ਦੱਸਦੇ ਸਨ, ਇਹ ਪੰਜ ਕੋਸ਼ਾਂ ਦੇ ਜਿਹੜੇ ਬੱਜਰ ਕਪਾਟ ਨੇ ਉਹ ਗੁਰੂ ਦੇ ਨਾਲ ਮਿਲ ਕੇ ਖੋਹ ਲੈਂਦੇ ਨੇ। ਉਹ ਪੰਜ ਕੋਸ਼ ਕਿਹੜੇ ਨੇ? ਇੱਕ ਅੰਨਮੈ ਕੋਸ਼ ਹੈ, ਦੂਸਰਾ ਪ੍ਰਾਣਮੈ ਕੋਸ਼ ਹੈ, ਤੀਸਰਾ ਮਨੋਮੈ ਕੋਸ਼ ਹੈ ਅਤੇ ਚੌਥਾ ਵਿਗਿਆਨਮੈ ਕੋਸ਼ ਹੈ ਅਤੇ ਪੰਜਵਾਂ ਆਨੰਦਮੈ ਕੋਸ਼ ਹੈ। ਔਰ ਇਹ ਪੰਜ ਪਰਦਿਆਂ ਦੇ ਪਿੱਛੇ ਸਾਡੀ ਆਤਮਾ ਅਤੇ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਸੁਭਾਏ ਮਾਨ ਹੈ।